ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਪੰਜਵਾਂ ਅਬ ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ ਮਨ ਇੱਛੇ ਸੇਈ ਫਲ ਪਾਏ ਕਰਤਾ ਆਪ ਵਸਾਇਆ ਰਾਮ ਅਬ ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ ਮਨ ਇੱਛੇ ਸੇਈ ਫਲ ਪਾਏ ਕਰਤਾ ਆਪ ਵਸਾਇਆ ਰਾਮ ਕਰਤਾ ਆਪ ਵਸਾਇਆ ਸਰਬ ਸੁਖ ਪਾਇਆ ਪੁੱਤ ਭਾਈ ਸਿੱਖ ਬਿਗਾਸੇ ਗੁਣ ਗਾਵਹੇ ਪੂਰਨ ਪਰਮੇਸ਼ਵਰ ਕਾਰਜ ਆਇਆ ਰਾਸੇ ਪ੍ਰਭ ਆਪ ਸੁਆਮੀ ਆਪੇ ਰੱਖਾ ਆਪ ਪਿਤਾ ਆਪ ਮਾਇਆ ਕਾਹੁ ਨਾਨਕ ਸਤਿਗੁਰ ਬਲਿਹਾਰੀ ਜਿਨ ਇਹੋ ਥਾਨ ਸੁਹਾਇਆ ਪ੍ਰਭ ਆਪ ਸੁਆਮੀ ਆਪੇ ਰੱਖਾ ਆਪ ਪਿਤਾ ਆਪ ਮਾਇਆ ਕਾਹੁ ਨਾਨਕ ਸਤਿਗੁਰ ਬਲਿਹਾਰੀ ਜਿਨ ਇਹੋ ਥਾਨ ਸੁਹਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚਰਨ ਲੈ ਹਿਰਦੈ ਬਸਾਵੋ ਤਉ ਪਰਮ ਗੁਰੂ ਨਾਨਕ ਗੁਣ ਗਾਵੋ ਤਖਤ ਦੀਨ ਗੁਰੂ ਰਾਮਦਾਸ ਪ੍ਰਥਮੀ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨੁੱਖੈ ਜਨ ਕੀਓ ਪਰਗਾਸ ਗੁਰ ਅੰਗਦ ਦਿਓ ਨਿਦਾਨ ਕਥ ਕਥਾ ਗਿਆ ਪੰਚ ਭੂਤ ਬਸ ਕੀਨੇ ਜਮਤ ਨਾ पत अग्न देखत गत चरण कमल जास सब विद मन मन तभी पयो परसन राज जोग तखत दियन गोर रामदास सूर सो पहचानिए झोलर दीन के पुरज पुरज कट मरे कबहू न छाड़े खीन जौ तो प्रेम खेलन का चाओ सिर तर तली गली मेरी आओ इत मार्ग पैर तरी जय सिर दी जय कान न की जय इत मार्ग पैर तरी जय सिर दी जय कान न की जय तन तन श्री गुरु ग्रंथ साहिब सच्चे पातशाह महाराज जी दी पावन पवित्र हजूरी विच सज बैठे सत्संगी जनों जी फतेह दी सांझ बख्शिश करो सारे आखिए जी वाहिगुरु जी का खालसा वाहिगुरु जी की फतेह। अज तन तन श्री गुरु रामदास महाराज सच्चे पातशाह जी दे पावन घर विचों सचखंड श्री हरिमंदर साहब तो जो पावन मुख वाक बख्शिश होया है असी भाई साहब जी दी रसना तो सरवण कीता है। अज बहुत ही पंथ वास्ते दर्दमयी यादगारी दिहाड़ा है जिस दिन सचखंड श्री हरिमंदर साहब जी विखे बहुत कहर भरिया कलूकारा वापरिया ते गुरु साहब दे प्यारिया ने अपने शरीरां ते हंडाया पावन मुखवाक दी विचार तो पहला ते गुरु प्यारियां दी याद विच हो रहे गुरमत समागम वास्ते गुरु जी कोलों असीसा लैण वास्ते चित बिरती नू एकागर करन वास्ते सारी संगत आखिए जी सतनाम श्री वाहिगुरु एक बार होर आखिए जी सतनाम श्री वाहिगुरु। जदों भी सिख नितनेम करता है नितनेम तो बाद सिख अरदास करता है अरदास करता होया सिख तरला लैके कहता है जिन्ना सिंगा सिंगनिया ने तरम हे सीस दिते बंद बंद कटवाए खोपड़िया लोहाइया चरखड़िया ते चढ़े आरिया नाल चरवाए गए जिन्ना गुरद्वारियां दी सेवा ले कुर्बानियां कीतियां तिन्हां दी कमाई दा ध्यान करके बोलो जी वाहिगुरु। साध संगत मैं एक बेनती करांगा सिख दा जीवन राजनीतिक जीवन बाद विच है एदा समाजिक जीवन बाद विच है पर सब तो पहला एदा धार्मिक जीवन है। ਧਰਮ ਦੇ ਪਿੱਛੇ ਇਸ ਸਿੱਖ ਦੀ ਧਨ ਦੌਲਤ ਬਰਬਾਦ ਹੋ ਜਾਏ, ਸਿੱਖ ਅਫਸੋਸ ਨਹੀਂ ਕਰਦਾ। ਧਰਮ ਦੇ ਵਾਸਤੇ ਇਹ ਘਰੋਂ ਬੇਘਰ ਹੋ ਜਾਏ, ਸਿੱਖ ਅਫਸੋਸ ਨਹੀਂ ਕਰਦਾ। ਧਰਮ ਦੇ ਵਾਸਤੇ ਇਸ ਸਿੱਖ ਦੀ ਇੱਜ਼ਤ ਵੀ ਚਲੀ ਜਾਏ, ਇਹ ਸਿੱਖ ਅਫਸੋਸ ਨਹੀਂ ਕਰਦਾ। ਧਰਮ ਤੋਂ ਮਰ ਮਿਟਣ ਲੱਗਾ, ਇਹ ਸਿੱਖ ਬਾਣੀਆਂ ਵਾਲੇ ਲੇਖੇ ਜੋਖੇ ਨਹੀਂ ਕਰਦਾ, ਹਟਵਾਣੀਆਂ ਵਾਲੇ ਲੇਖੇ ਜੋਖੇ ਨਹੀਂ ਕਰਦਾ। ਸਿੱਖ ਇਹ ਨਹੀਂ ਸੋਚਦਾ ਕਿ ਧਰਮ ਪਿੱਛੇ ਮਾਰਾਂਗਾ ਮੈਨੂੰ ਬਚੇਗਾ ਕੀ, ਮੇਰਾ ਗਵਾਚੇਗਾ ਕੀ। ਇੱਕ ਮੁਸ ਅੰਗਰੇਜ਼ ਇਤਿਹਾਸਕਾਰ ਮੇਕਾਲ ਹੋਇਆ ਹੈ, ਉਹਨੇ ਸਾਰੇ ਧਰਮਾਂ ਦੀ ਸਟੱਡੀ ਕੀਤੀ। ਜਦੋਂ ਉਹ ਪੰਜਾਬ ਦੀ ਧਰਤੀ ਤੇ ਆਇਆ, ਉਹਨੇ ਸਾਡੇ ਗੁਰੂ ਸਾਹਿਬਾਂ ਦਾ ਇਤਿਹਾਸ ਪੜ੍ਹਿਆ, ਤਵਾਰੀਖ ਪੜ੍ਹੀ, ਘੋੜੇ ਤੇ ਸਵਾਰ ਹੋ ਕੇ ਪੰਜਾਬ ਦੀ ਧਰਤੀ ਤੇ ਜਾ ਰਿਹਾ ਸੀ। ਰਸਤੇ ਦੇ ਨਾਲ ਕਿਸੇ ਖੇਤ ਵਿੱਚ ਇੱਕ ਬਜ਼ੁਰਗ ਮੱਕੀ ਗੋੜਦਾ ਸੀ। ਇਸ ਅੰਗਰੇਜ਼ ਇਤਿਹਾਸਕਾਰ ਮੇਕਾਲਫ ਨੇ ਆਪਣਾ ਘੋੜਾ ਦਰਖਤ ਦੇ ਨਾਲ ਬੱਧਾ ਤੇ ਉਸ ਬਜ਼ੁਰਗ ਗੋਡੀ ਕਰਨ ਵਾਲੇ ਜ਼ਿਮੀਂਦਾਰ ਦੇ ਕੋਲ ਚਲਾ ਗਿਆ। ਇਹ ਅੰਗਰੇਜ਼ ਇਤਿਹਾਸਕਾਰ ਮੇਕਾਲਫ ਉਸ ਬਜ਼ੁਰਗ ਨੂੰ ਜਾ ਕੇ ਕਹਿਣ ਲੱਗਾ, ਬਾਬਾ ਜੀ ਸਤਿ ਸ੍ਰੀ ਅਕਾਲ। ਉਹ ਬਜ਼ੁਰਗ ਬਾਬਾ ਗੋਡੀ ਕਰਦਾ ਹੋਇਆ ਰੰਭਾ ਉਹਨੇ ਗੱਡ ਦਿੱਤਾ, ਉੱਠ ਕੇ ਖੜਾ ਹੋ ਕੇ ਆਖਣ ਲੱਗਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਸ ਬਜ਼ੁਰਗ ਗੋਡੀ ਕਰਨ ਵਾਲੇ ਨੇ ਦੁਨੀਆਂ ਦੇ ਮਹਾਨ ਇਤਿਹਾਸਕਾਰ ਨੂੰ ਬਿਨਾਂ ਕਹਿਣ ਤੋਂ ਸਮਝਾ ਦਿੱਤਾ ਕਿ ਜਦੋਂ ਸਿੱਖ ਦੂਸਰੇ ਨੂੰ ਮਿਲੇ ਉਦੋਂ ਸਤਿ ਸ੍ਰੀ ਅਕਾਲ ਨਹੀਂ ਬੁਲਾਉਂਦਾ, ਉਦੋਂ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦਾ ਹੈ। ਮੇਕਾਲਫ ਆਖਣ ਲੱਗਾ, ਬਾਬਾ ਮੈਂ ਤੇਰੇ ਕੋਲ ਇੱਕ ਗੱਲ ਪੁੱਛਣੀ ਚਾਹੁੰਦਾ ਹਾਂ। ਬਜ਼ੁਰਗ ਆਖਣ ਲੱਗਾ, ਪੁੱਤਰਾ ਉਹ ਜਿਹੜੀ ਟਾਹਲੀ ਆ ਨਾ ਟਾਹਲੀ, ਉਸ ਟਾਹਲੀ ਦੇ ਹੇਠ ਮੈਂ ਘੜੇ ਵਿੱਚ ਪਾ ਕੇ ਪਾਣੀ ਰੱਖਿਆ ਹੈ। ਸਭ ਤੋਂ ਪਹਿਲਾਂ ਜਲ ਛੱਕ ਜੋ ਸਾਡੇ ਗੁਰੂ ਸਾਹਿਬ ਦਾ ਹੁਕਮ ਹੈ, ਬਾਕੀ ਗੱਲ ਬਾਅਦ ਵਿੱਚ ਕਰਾਂਗੇ। ਜਦੋਂ ਉਸ ਜ਼ਿਮੀਂਦਾਰ ਨੇ ਇੱਕ ਪਿਆਲੇ ਵਿੱਚ ਪਾ ਕੇ ਜਲ ਛਕਾਇਆ ਮੇਕਾਲਫ ਨੂੰ, ਸਿੱਖ ਨੇ ਦੱਸ ਦਿੱਤਾ ਉਸ ਬਜ਼ੁਰਗ ਨੇ ਵੀ ਆਏ ਗਏ ਦੀ ਸੇਵਾ ਕਰਨੀ ਇਹ ਸਾਡਾ ਪਹਿਲਾ ਪਰਮ ਧਰਮ ਹੈ। ਬਜ਼ੁਰਗ ਆਖਣ ਲੱਗਾ, ਹਾਂ ਪੁੱਤਰਾ ਹੁਣ ਪੁੱਛ, ਕੀ ਪੁੱਛਣਾ ਚਾਹੁੰਦਾ। ਮੇਕਾਲਫ ਇਤਿਹਾਸਕਾਰ ਆਖਣ ਲੱਗਾ, ਬਾਬਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਮੈਂ ਗੁਰੂ ਸਾਹਿਬਾਂ ਦਾ ਇਤਿਹਾਸ ਪੜ੍ਹਿਆ ਹੈ, ਮੈਂ ਖਾਲਸੇ ਦਾ ਇਤਿਹਾਸ ਪੜ੍ਹਿਆ ਹੈ, ਪਰ ਮੈਂ ਦੇਖਿਆ ਹੈ ਵੀ ਜਿਹੜਾ ਸਿੱਖ ਹੈ ਇਹ ਧਰਮ ਤੋਂ ਮਰ ਮਿਟਣ ਲਈ ਇੰਨੀ ਛੇਤੀ ਤਿਆਰ ਕਿਉਂ ਹੋ ਜਾਂਦਾ ਹੈ। ਇਹ ਬਜ਼ੁਰਗ ਬਾਬਾ ਹੱਸ ਕੇ ਆਖਣ ਲੱਗਾ, ਪੁੱਤਰਾ ਸਾਡੇ ਸਿੱਖਾਂ ਦਾ ਵਿਸ਼ਵਾਸ ਹੈ, ਸਾਡੇ ਸਿੱਖਾਂ ਦਾ ਭਰੋਸਾ ਹੈ, ਜਿਹੜਾ ਵੀ ਧਰਮ ਦੀ ਖਾਤਰ ਸ਼ਹੀਦ ਹੋ ਜਾਏ ਉਹ ਸਿੱਧਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੋਦ ਵਿੱਚ ਜਾਂਦਾ ਹੈ। ਬਸ ਇਹ ਵਿਸ਼ਵਾਸ ਹੀ ਸਾਨੂੰ ਹਰ ਵੇਲੇ ਸ਼ਹੀਦੀ ਵਾਸਤੇ ਪ੍ਰੇਰਿਤ ਅਤੇ ਉਤਸ਼ਾਹਿਤ ਕਰਦਾ ਰਹਿੰਦਾ ਹੈ। ਸਾਧ ਸੰਗਤ ਭਾਈ ਨੰਦ ਲਾਲ ਜੀ ਸ੍ਰੀ ਆਨੰਦਪੁਰ ਸਾਹਿਬ ਬੈਠੇ ਸਨ, ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਕੋਲ ਆਣ ਕੇ ਬਹਿ ਗਏ। ਭਾਈ ਨੰਦ ਲਾਲ ਜੀ ਇੱਕ ਦਿਨ ਆਖਣ ਲੱਗੇ, ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਫਤਮ ਕੇ ਜਾਂ ਦੇਹਾਂ ਇਬਜ਼ੇ ਜੱਕ ਨਿਗਾਹੇ ਤੋਂ, ਹੇ ਬਾਪੂ ਕਲਗੀ ਵਾਲਿਆ ਮੈਂ ਤੇਰੇ ਨਾਲ ਇੱਕ ਸੌਦਾ ਕਰਨਾ ਚਾਹੁੰਦਾ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ, ਹਾਂ ਭਾਈ ਨੰਦ ਲਾਲਾ ਤੂੰ ਕੀ ਮੇਰੇ ਨਾਲ ਸੌਦਾ ਕਰਨਾ ਚਾਹੁੰਦਾ। ਭਾਈ ਨੰਦ ਲਾਲ ਜੀ ਕਹਿਣ ਲੱਗੇ, ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਫਤਮ ਕੇ ਜਾਂ ਦੇ ਹਮ ਇਬਜ਼ੇ ਜੱਕ ਨਿਗਾਹੇ ਤੋਂ, ਸੌਦਾ ਮੈਂ ਇਹ ਕਰਨਾ ਚਾਹੁੰਦਾ ਹਾਂ ਵੀ ਇੱਕ ਵਾਰੀ ਮੇਰੇ ਵੱਲ ਨਿਗਾਹ ਭਰ ਕੇ ਤੱਕ ਲੈ,
मैं अपना सिर तेरे तो कुर्बान कर दियांगा। गुरु गोबिंद सिंह महाराज ने पवित्र सीस हिलाया ना विच, हजूर आखन लगे भाई नंद लाला गुफ्ता म्याने मां ओ तो शो सौदा नमे शवेत। नंद लाला यह सौदा मेरे अते तेरे विचकार नहीं हो सकता, इन्नी गल कह के उठ के चले गए। भाई नंद लाल जी उदास हो गए। भाई दया सिंह जी आए आखन लगे नंद लाला बड़ा उदास बैठा है, की गल है? भाई नंद लाल जी आखन लगे मैं गुरु गोबिंद सिंह महाराज नूं कहा सी मैं तेरे नाल सौदा करना चाहना, एक बारी निगाह भर के मेरे वल तक लै, मैं तेरे तो अपना सिर कुर्बान कर देंगा। भाई नंद लाल जी नूं गुरु गोबिंद सिंह दे प्यारे भाई दया सिंह जी आखन लगे, फिर बापू कलगिया वाले ने की आखिया? भाई नंद लाल जी कहन लगे गुरु गोबिंद सिंह महाराज ये कह के चले गए, नंद लाला ये सौदा मेरे अते तेरे विचकार नहीं हो सकता। भाई दया सिंह जी आखन लगे नंद लाला ये सौदा तेरे विच ते बापू कलगिया वाले दे विचकार हो भी कैवें सकता? गुरु गोबिंद सिंह महाराज निगाह भर के किसे वल तक लैण ते उन्हां दी एक तकनी ते एक सिर, जिधर गुरु गोबिंद सिंह महाराज जी निगाह भर के तक लैण उथे ते लखां लोग सिर कुर्बान कर दिंदे हन। तू एक सिर दी गल करदा है। साध संगत अज जिस नूं तीसरे कल्लूकारे दा नाम दिता गया अज ओ दिहाड़ा है, ते बड़ा दुखदाई दिहाड़ा सी उस दिन। मैं बेनती करांगा कि प्रोफेसर पूर्ण सिंह ने एक गल आखी है। प्रोफेसर पूर्ण सिंह जी कहिंदे ने सचखंड हरिमंदर साहब पंजाब दी धरती ते लगी हुई एक रब दी मोहर है। हरिमंदर साहब साडा दिल है, हरिमंदर साहब साडी जान है, असी इस हरिमंदर साहब की एक सिल बदले सारी कुदरत का राज भी लैण वास्ते तैयार नहीं, सारी कुदरत के बदले असी यदि एक सिल देन वास्ते भी तैयार नहीं। प्रोफेसर पूर्ण सिंह जी कहिंदे ने यह कोई स्वर्ण मंदिर नहीं, यह कोई गोल्डन टेंपल नहीं है, यह ते गुरबाणी का मंदिर है, यह नाम का मंदिर है, यह कीर्तन का मंदिर है, यह हरि का मंदिर है। गोल्डन टेंपल का नाम अंग्रेजों ने दिता है, यह गोल्डन टेंपल नहीं, यह सोने का मंदिर नहीं, यह तो हरि का मंदिर है। यह सारी मनुख जाति दे भाईचारक सांझ की प्रतीक है श्री हरिमंदर साहब जी की जिहड़ी पावन फलासफी है। सारे भाईचारे की एकता का प्रतीक है हरिमंदर साहब, और जुल्म अते जबर दे विरुद्ध जूझन का प्रतीक है सचखंड हरिमंदर साहब। याद रखो गुरु के सिखो, सब तो पहला हरिमंदर शब्द श्री गुरु नानक देव जी महाराज ने वरत्या है। श्री राग विच गुरु नानक देव जी महाराज कहिंदे ने प्रभ हरिमंदर सोहना तिस मैं माणक लाल। इहदा भाव गुरु नानक देव जी महाराज ही इहदा नक्शा उकर के गए सन। गुरु अमरदास महाराज जी ने प्रभाती राग विच 13 वारी हरिमंदर का नाम वरत्या है। गुरु अमरदास महाराज कहिंदे ने हरिमंदर में हर वसै सर्ब निरंतर सोए। गुरु अमरदास महाराज कहिंदे ने मनमुख हरिमंदर की सार न जाननी, जेडे मनमुख हन वह हरिमंदर की कदर नहीं जानते, जेडे मनमुख साकत हन वह हरिमंदर की सार नहीं जानते। मनमुख हरिमंदर की सार न जाननी तिनी जन्म गवाता, जेडे एदी सार नहीं जानते वह अपना जन्म बिरथा गवा लेंदे हन। गुरु रामदास जी ने 2 वारी हरिमंदर साहब का नाम वरत्या है। श्री गुरु अर्जन देव जी महाराज ने 2 वारी हरिमंदर का नाम वरत के हर जपे हरिमंदर साजिया मेरे हर जियो संत भगत गुण गावे राम। साध संगत एक वारी संत हरिदास जी इथे आए सचखंड हरिमंदर साहब, ਉਹਨਾਂ ਦਾ ਸਿੱਖ ਜਗਤ ਵਿੱਚ ਬੜਾ ਮਾਣ ਸਨਮਾਨ ਸੀ। ਜਦੋਂ ਇਨਫਰਮੇਸ਼ਨ ਵਿੱਚ ਦਫ਼ਤਰ ਵਿੱਚ ਗਏ, ਉਹਨਾਂ ਕਿਤਾਬ 'ਤੇ ਉਹ ਸ਼ਬਦ ਲਿਖੇ। ਸੰਤ ਹਰੀਦਾਸ ਕਹਿੰਦੇ ਨੇ, ਮੈਂ ਤੇ ਇਹ ਮਹਿਸੂਸ ਕੀਤਾ ਹਰਿਮੰਦਰ ਸਾਹਿਬ ਆਣ ਕੇ ਵੀ ਰੱਬ ਨੇ ਤੱਕੜੀ ਫੜੀ, ਤੱਕੜੀ ਦੇ ਇੱਕ ਸ਼ਬਦ ਵਿੱਚ ਹਰਿਮੰਦਰ ਨੂੰ ਪਾਇਆ, ਦੂਸਰੇ ਸ਼ਬਦ ਵਿੱਚ ਉਹਨੇ ਸਵਰਗ ਪਾ ਲਿਆ। ਹਰਿਮੰਦਰ ਔਰ ਬੇਕੁੰਠ ਕੋ ਤੋਲ ਲੀਏ ਹਰੀ ਹਰਦਾਸ, ਭਾਰੋ ਹੋ ਤੋ ਸੋ ਗਿਰ ਪਰਿਓ ਹੋਰੋ ਚੜਿਓ ਆਕਾਸ਼। ਹਰੀਦਾਸ ਸੰਤ ਜੀ ਕਹਿੰਦੇ ਨੇ, ਰੱਬ ਨੇ ਤੱਕੜੀ ਫੜ ਕੇ ਇੱਕ ਸ਼ਬਦ ਵਿੱਚ ਹਰਿਮੰਦਰ ਪਾਇਆ, ਦੂਸਰੇ 'ਚ ਸਵਰਗ ਪਾਇਆ, ਜਿਹਨੂੰ ਲੋਕ ਬੇਹਿਸਤ ਕਹਿੰਦੇ ਨੇ। ਪਰ ਜਿਹੜਾ ਪਾਸਾ ਭਾਰਾ ਸੀ ਹੇਠਾਂ ਡਿੱਗ ਪਿਆ, ਜਿਹੜਾ ਹੌਲਾ ਸੀ ਉੱਪਰ ਚਲਾ ਗਿਆ, ਭਾਵ ਕਿ ਹਰਿਮੰਦਰ ਸਾਹਿਬ ਦੇ ਮੁਕਾਬਲੇ 'ਤੇ ਸਵਰਗ ਕੀ ਹੋਇਆ, ਬੇਹਿਸਤ ਕੀ ਹੋਇਆ। ਸਾਧ ਸੰਗਤ ਇੱਕ ਵਾਲੇ ਮੌਲਾਨਾ ਜ਼ਾਫਰ ਅਲੀ ਜ਼ਾਫਰ ਇੱਥੇ ਆਏ ਸਨ, ਬੜਾ ਸੰਸਾਰ ਦਾ ਮਹਾਨ ਵਿਅਕਤੀ ਸੀ। ਉਹਨੇ ਹਰਿਮੰਦਰ ਸਾਹਿਬ ਆਣ ਕੇ ਇੱਕ ਗੱਲ ਲਿਖੀ ਉਸ ਕਿਤਾਬ 'ਚ, ਅਜੇ ਵੀ ਮੌਜੂਦ ਹੈ। ਉਹ ਕਹਿੰਦਾ, ਹਰਿਮੰਦਰ ਕੀ ਬੁਨਿਆਦ ਕੀ ਈਂਟ, ਪਾਲ ਕੇ ਹਰਿਮੰਦਰ ਸਾਹਿਬ ਦੀ ਨੀਂਹ ਦੀ ਇੱਟ, ਹਰਿਮੰਦਰ ਸਾਹਿਬ ਕੀ ਬੁਨਿਆਦ ਕੀ ਈਂਟ ਬਤਾਤੀ ਹੈ ਕਿ ਕਭੀ ਮਜ਼ਬੋ ਮੇ ਦੋਸਤੀ ਮੁਸਕਰਾਈ ਥੀ। ਸਾਧ ਸੰਗਤ, ਇੱਕ ਹਾਜ਼ੀ ਮਸਕੀਨ ਮੁਹੰਮਦ ਹੋਏ ਹਨ, ਜਿਹੜੇ 50 ਸਾਲ ਮੱਕੇ ਵਿੱਚ ਰਹੇ ਔਰ ਲਾਹੌਰ ਦੇ ਜੰਮਪਲ ਸਨ। ਉਹਨਾਂ ਨੇ 5 ਸਾਲ 7 ਮਹੀਨੇ ਲਾ ਕੇ 9 ਮਣ ਤੇ 14 ਸੇਰ ਚੰਦਨ ਲੈ ਕੇ ਉਹਦੇ ਚੋਂ 1,45,000 ਚੰਦਨ ਦੀਆਂ ਤਾਰਾਂ ਕੱਢੀਆਂ, ਚੰਦਨ ਦੀਆਂ ਤਾਰਾਂ, ਤੇ 5 ਸਾਲ ਤੇ 7 ਮਹੀਨੇ ਵਿੱਚ ਇੱਕ ਚੌਰ ਸਾਹਿਬ ਤਿਆਰ ਕੀਤਾ, ਜਿਹੜਾ 1925 ਵਿੱਚ ਲੈ ਕੇ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਆਏ। 101 ਮੋਹਰਾਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। 50 ਸਾਲ ਮੱਕੇ ਵਿੱਚ ਰਹਿਣ ਵਾਲਾ ਹਾਜੀ ਮੁਹੰਮਦ ਮਸਕੀਨ ਫਿਰ 2 ਲਫ਼ਜ਼ ਬੋਲਦਾ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਖਲੋ ਕੇ। ਹਾਜੀ ਮੁਹੰਮਦ ਮਸਕੀਨ ਜਿਹੜਾ 50 ਸਾਲ ਮੱਕੇ ਵਿੱਚ ਰਿਹਾ, ਜਦੋਂ ਚੌਰ ਸਾਹਿਬ ਲੈ ਕੇ ਆਇਆ, ਉਹਨੇ ਫਿਰ 2 ਸ਼ਬਦ ਕਹੇ। ਕਹਿੰਦਾ, ਮੈਂ ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਹਾਂ, ਅੱਲਾ ਨੂੰ ਮੈਂ ਖੁਦਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਹਾਂ ਵੀ ਇਸ ਦੁਨੀਆਂ ਵਿੱਚ ਜੇ ਕੋਈ ਰੱਬ ਦਾ ਅਸਲ ਘਰ ਹੈ ਤੇ ਉਹ ਸੱਚਖੰਡ ਹਰਿਮੰਦਰ ਸਾਹਿਬ ਹੈ। ਜੇ ਕੋਈ ਦੁਨੀਆਂ 'ਚ ਅਸਲ ਘਰ ਹੈ ਰੱਬ ਦਾ ਤੇ ਉਹ ਸੱਚਖੰਡ ਹਰਿਮੰਦਰ ਸਾਹਿਬ ਹੈ। ਕਹਿੰਦਾ, ਇਸ ਸਰੋਵਰ ਨੂੰ ਆਧੇ ਹਜ਼ਾਤ ਨਾਲ ਗੁਰੂ ਸਾਹਿਬ ਨੇ ਭਰਿਆ ਹੋਇਆ ਹੈ, ਔਰ ਮੇਰਾ ਪੱਕਾ ਵਿਸ਼ਵਾਸ ਹੈ ਵੀ ਹਰਿਮੰਦਰ ਸਾਹਿਬ ਦੀ ਸਿਰਜਣਾ ਉਸ ਖੁਦਾ ਨੇ ਆਪ ਕੀਤੀ ਹੈ। ਸਾਧ ਸੰਗਤ, ਮੈਂ ਹੁਣ ਇੱਕ ਬੇਨਤੀ ਕਰਾਂਗਾ, ਜਿਹੜਾ ਸਾਰੀ ਮਨੁੱਖਤਾ ਦਾ ਸਾਂਝਾ ਘਰ ਹੈ, ਜਿਹੜਾ ਪਰਮੇਸ਼ਰ ਦਾ ਘਰ ਹੈ, ਜਿੱਥੇ ਹਰੀ ਦਾ ਮੰਦਰ ਹੈ, ਜਿਹੜੇ ਵੀ ਜ਼ਾਲਮ ਹਕੂਮਤ ਹਿੰਦੁਸਤਾਨ 'ਤੇ ਆਈ, ਉਸ ਨੇ ਪਹਿਲੀ ਨਿਗਾਹ ਹਰਿਮੰਦਰ ਸਾਹਿਬ 'ਤੇ ਪਾਈ, ਉਹਨੇ ਹਰਿਮੰਦਰ ਸਾਹਿਬ ਜੀ ਦੀ ਇੱਜ਼ਤ ਆਬਰੂ ਨੂੰ ਹੱਥ ਪਾਇਆ। ਭਾਈ ਵੀਰ ਸੇ ਕਹਿੰਦੇ ਨੇ, ਜਦੋਂ ਡਾਕਟਰ ਨੇ ਦੇਖਣਾ ਹੋਏ ਨਾ ਇਹ ਬੰਦਾ ਮਰ ਗਿਆ ਕਿ ਜਿਉਂਦਾ ਹੈ, ਉਦੋਂ ਉਹਦੀ ਨਬਜ਼ ਨੂੰ ਹੱਥ ਪਾ ਕੇ ਦੇਖਦਾ ਹੈ, ਫਿਰ ਉਹਦੇ ਦਿਲ ਦੀ ਧੜਕਣ ਦੇਖਦਾ ਹੈ। ਜਦੋਂ ਦਿਲ ਦੀ ਧੜਕਣ ਬੰਦ ਹੋ ਜਾਵੇ, ਡਾਕਟਰ ਸਿਰ ਫੜ ਕੇ ਕਹਿੰਦਾ ਇਹ ਮਰ ਗਿਆ ਹੈ। ਭਾਈ ਵੀਰ ਸਿੰਘ ਪ੍ਰੋਫੈਸਰ ਪੂਰਨ ਸਿੰਘ ਵਾਂਗ ਕਹਿੰਦੇ ਨੇ, ਹਰਿਮੰਦਰ ਸਾਡਾ ਦਿਲ ਹੈ। ਜਦੋਂ ਕਿਸੇ ਜ਼ਾਲਮ ਹਕੂਮਤ ਨੇ ਇਹ ਵੇਖਿਆ ਕਿ ਸਿੱਖਾਂ ਦੇ ਅੰਦਰੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ, ਗੁਰੂ ਗੋਬਿੰਦ ਸਿੰਘ ਦਾ ਖੂਨ ਮੁੱਕ ਗਿਆ ਕਿ ਹੈ, ਇਹ ਸਿੱਖ ਮਰ ਗਏ ਨੇ ਕਿ ਜਿਉਂਦੇ ਨੇ, ਉਹਨਾਂ ਨੇ ਸਾਡੇ ਦਿਲ ਨੂੰ ਹੱਥ ਪਾਇਆ, ਸੱਚਖੰਡ ਹਰਿਮੰਦਰ ਨੂੰ ਹੱਥ ਪਾਇਆ ਵੀ ਜੇ ਜਿਉਂਦੇ ਹੋਏ ਤੇ ਆ ਜਾਣਗੇ, ਜੇ ਮਰ ਗਏ ਹੋਣ ਤੇ ਜੇ ਹਰਿਮੰਦਰ ਸਾਹਿਬ ਨੂੰ ਹੱਥ ਪਾਇਆ, ਇਹ ਸਿੱਖ ਭੜਕਣ ਨਾ, ਇਹ ਸਿੱਖ ਜੋਸ਼ ਵਿੱਚ ਨਾ ਆਵੇ, ਹਰਿਮੰਦਰ ਦੀ ਇੱਜ਼ਤ ਨੂੰ ਹੱਥ ਪਾਇਆ, ਸਿੱਖ ਮਰਨ ਵਾਸਤੇ ਮਜਬੂਰ ਨਾ ਹੋਵੇ, ਸਮਝ ਲਓ ਵੀ ਇਹ ਸਿੱਖ ਖਤਮ ਹੋ ਗਏ। ਪਰ ਜਦੋਂ ਜਦੋਂ ਵੀ ਕਿਸੇ ਨੇ ਹਰਿਮੰਦਰ ਸਾਹਿਬ ਦੀ ਇੱਜ਼ਤ ਆਬਰੂ ਨੂੰ ਹੱਥ ਪਾਇਆ, ਇੱਥੇ ਮੱਸੇ ਰੰਗਰ ਨੂੰ ਬਿਠਾਇਆ ਗਿਆ ਵੀ ਇੱਜ਼ਤ ਆਬਰੂ ਨੂੰ ਹੱਥ ਪਾ। 2 ਸੂਰਮੇ ਬੀਕਾਨੇਰ ਤੋਂ ਆਏ, दिन दीवी मसे रंगर दा सिर लैके चले गए और मसे रंगर दा सिर नेजे ते टंगिया होया और उदे जिहड़े छतरे सी ना छतरे वाल एडे एडे वो हवा च उड़दे होए हवा नू कह रहे सन ए हवा ए जिहड़े पासे भी जावेगी संसार दे लोकां नू दस दी भी इन्हां दे हरमंदर वाल अख पुट के ना देखियो साध संगत उस तो बाद एक नहीं कई हमले होए अबदाली ने एक वारी उस तो बाद शहीद बाबा दीप सिंह दे वारी जहान खां दे तमूर शाह ने हरमंदर साहब नू हथ पाया बाबा दीप सिंह ने अपना सिर बलिदान दिता सूरमिया ने उस तो बाद 1762 ईस्वी नू अहमद शाह अबदाली ने हरमंदर साहब दियां नीयां च बरूद तर के इनू सारे नू उड़ा दिता खालसा पंथ झल्लां विच बैठा सी जदों पता लगा बरूद ना उड़ा दिता है खालसा पंथ जोश उचाण के आपे तो बाहर होया साध संगत परपंथ दर्दी ने आख्या कुछ जेरा करना चाहिए 1762 नू हरमंदर साहब नू उड़ाया गया 1764 नू अबदाली दियां फौजां नू गिरफ्तार करके जस्सा सिंह आलू वाली होरां ने हरमंदर साहब चो मिट्टी कढ़ा के कार सेवा करा के पंथ ने जस्सा सिंह आलू वालिए को नीर खवा के हरमंदर साहब की फिर सिरजना कर दी सा संगत उस तो बाद कई वारी सरोवर साहब के शनान से पाबंदी लगी उस तो बाद महाराजा रणजीत सिंह का राज आया जिस दिन महाराजा रणजीत सिंह तख्त से बैठा ताजपोशी हुई लाहौर खालसे का बड़ा दरबार सजिया महाराजा रणजीत सिंह ने उठ के आख्या खालसा जी ध्यान देना महाराजा रणजीत सिंह ने उठ के आख्या खालसा जी 70 साल हो गए तुहानू जंगलां विच रहिंदे आं 70 साल हो गए तुहानू दरियावां दे चल्लां विच रहिंदे आं 70 साल हो गए कंडियां ते सौंदे आं हुण दसो भी खालसे का राज पा कायम हो गया है हुण दसो रणजीत सिंह खालसे का सेवादार पहला गुरमता की पास करे एक निहंग सिंह उठिया उस निहंग सिंह उठिया रणजीत सिंह जदो अहमद शाह अबदाली ने बरूद ला के हरमंदर साहब दियां नीयां च ला के उड़ा दिता सी तेरा दादा चढ़त सिंह दे असी दरियावां दे चल्लां विच बैठे सां हरमंदर साहब नूं ते कई वारी बेअदब कीता गया पर जदों सानू ते तेरे दादे नूं पता लगा चल्लां विच भी हरमंदर साहब दी इमारती उड़ा दित्ती है पंथ बड़ा उदास होया रणजीत सिंह जदों पंथ उदास होया तेरे दादे चढ़त सिंह ने खलो के आख्या सी जंगल दे चल्लां विच खालसा जी घबराओ ना खालसा जी डोलो ना बेशक अहमद शाह अबदाली ने बरूद नाल हरमंदर नूं नीयां तो उड़ा दिता है पर याद रखो जदों खालसे दा राज आया असीं इस हरमंदर नूं सोने च मर जांगे ओ निहंग सिंह आखण लगा रणजीत सिंह अज तेरा दादा नहीं रहा पर तेरे दादे दी इच्छा सी जो उन्होंने दसी और खालसा पंथ चढ़दी कला विच आया सी जकारे बुलाए रणजीत सिंह पहला गुरमता यह करना चाहिए हरमंदर साहब नूं सोने च मर दिता जाए रणजीत सिंह महाराजे ने पहला गुरमता यह किया कि हरमंदर साहब नूं सोने च मर दिता जाए और 64,11,000 रुपया उदो खर्च आया उस तो बाद अंग्रेज की हुकूमत आई अंग्रेजा ने भी साडे धार्मिक स्थान नूं गुलाम करन दी कोशिश कीती साध संगत एक वारी अंग्रेजा ने प्रोग्राम बनाया कि हरमंदर साहब की इमारत नूं सारे कंपलैक्स नूं नीलाम किया जाए ते तरीक रख दित्ती 30 अप्रैल 1877 कि 30 अप्रैल 1877 नूं हरमंदर साहब नीलाम किया जाएगा साध संगत जदों तुसीं दर्शनी डोड़ी तो अंदर जांदे हो ते खब्बे हाथ ध्यान मार के देखना सोने दे अखरां विच इक बात लिखी होई है 30 अप्रैल 1877 नूं जिस दिन नीलाम करना सी हरमंदर साहब नूं अंग्रेजा ने भी इत्थे गिरजाघर इत्थे अंग्रेजा दा केंद्र बनाया जावे इत्थे गिरजाघर बनाया जावे उस वेले अमृत वेले पढ़ियो जाकर दर्शनी ड्योड़ी तो बार खब्बे हाथ उस वेले 450 प्रेमी हरिमंदर साहब च बैठा होया सी। इतिहास कहिंदा भी उत्तरी ड्योड़ी वाले पासे तो बिजली दी लिशक विखाई दित्ती। वह बिजली दी लिशक एक लकीर जी बन के अंदर आई। 450 दे करीब प्रेमी बैठा सी। असमानी बिजली का एक गोला जिहा बनिया ते गुरु ग्रंथ साहब के सामने ऐन फट गया। एडा वड्डा खड़ाक आया जिवें बहुत वड्डा नुकसान होएगा, पर इतिहास कहिंदा भी एक धागे का भी नुकसान नहीं होया, पवित्र धागे का और किसी जातरू का नुकसान नहीं होया। सारे गुरु रामदास जी का चमत्कार कहिंदे सन ते अंग्रेजा ने कड़ा प्रसाद दे करावे तौबा तौबा की अगे तो यह नहीं करांगे। साध संगत 222 साल बाद फिर सचखंड हरिमंदर साहब से 1984 नूं अटैक किया गया। साध संगत ने विस्तार विच नहीं जाना। 1 जून 1984 नूं CRP ते BSF ने 12:40 ते गोली शुरू की। 7:30 शाम तक अन्ना धुंद गोली चलाई। 11 सिंह शहादत प्राप्त कर गए। भाई महंगा सिंह बब्बर 4 सिंह संतां दे शहादत प्राप्त कर गए। तकरीबन कुछ जातरी पा के बलविंदर सिंह श्रोमणी कमेटी का इंस्पैक्टर ये 11 सिंह शहादत प्राप्त कर गए। भाई महंगा सिंह के 4 सिंघां दा संस्कार संतां ने ते लौंगोवाल जी ने बाकी तौड़ा साहब ने बाकी पंथ दर्जियां ने मंजी साहब दे कोल ते लंगर साहब दे कोल संस्कार कर दिता। 2 तरीक नूं फिर अंधा धुंद गोली चलाई गई। 3 तरीक नूं जिहड़ा जनरल बराड़ KPS बराड़ जिहड़ा है KS बराड़ कलदीप बराड़ जिहड़ा है वह पुस्तक लिखता है कहिंदा 3 जून नूं मैं कुछ पत्रकार अंदर कले कुछ अखबारां दे कुछ विदेशी पत्रकार अंदर कले उन्हां दी संत जरनैल सिंह नाल उन्हां ने मुलाकात कीती इंटरव्यू लई और पत्रकार संत जरनैल सिंह नूं आखण लगे कि राती इंदिरा गांधी ने रेडियो ते भाषण दिता है संत जी की तुसां सुनिया है। कहिंदे ने जनरल बराड़ आप लिखदा पत्रकार कहिंदे ने संतां ने पूरी चढ़दी कला नाल जवाब दिता इंदिरा गांधी प्रधानमंत्री का ना भाषण मैं सुनदा ना मैनूं सुन दी लोड़ है। जो कुछ कहिंदी है सानूं पता है जो उहदी नीयत सानूं पहलां ही पता है। पत्रकारां आख्या जी फौज ने घेरिया होया है जे फौज हरिमंदर साहब के अंदर आ गई तो मेरा ख्याल है तुहानूं आत्म समर्पण कर देना चाहीदा तां कि खून खराबा ना होवे। संत पिंडरां वाले संत जरनैल सिंह जी आखण लगे आखण लगे जे फौज ने हिम्मत की हरिमंदर साहब के अंदर आउण दी तो सबक वह सिखावांगे जिहड़ा जन्मां तक याद करदे रहण। पत्रकारां आखिया भी की तुहानूं मौत तो डर नहीं आउंदा कि मर जाओगे। संत जरनैल सिंह जी खालसा पिंडरां वाले आखण लगे मैं मौत तो नहीं डरदा। सिख कोई भी मौत तो नहीं डरदा, जिहड़ा डरदा है वह सिख नहीं हो सकता। 3 तरीक नूं अमृतसर दे डिप्टी कमिश्नर गुरदेव सिंह ने जनरल बरार दा जदों रवैया वेखिया भी इहदा रवैया ठीक नहीं ते जनरल बरार दे जो शब्द हन मैं उह शब्द दस नहीं सकदा उहनें शब्द वरतिया DC साहब अगे गुरदेव सिंह DC अगे कहिंदा इह जिहड़े अंदर बैठे हन 2 घंटिआं च गोडे टेक जाणगे 2 घंटिआं विच। DC साहब गुरदेव सिंह ने आख्या बराड़ साहब यह गल मैं विश्वास करन नाल कहना कि संत जरनैल सिंह खालसा पिंडरां वाला आत्म समर्पण नहीं करेगा, वो हथियार नहीं सुटेगा। DC गुरदेव सिंह का पंथ रेनी है। DC गुरदेव सिंह ने आख्या बराड़ साहब मैं विश्वास ना कहना हरिमंदर साहब दे विच बैठे संत जरनैल सिंह जी हथियार कदे नहीं सुटणगे, आत्म समर्पण नहीं करनगे। जनरल बराड़ लिखता है वह कहिंदा मैं क्या DC साहब जदों टैंकां दी खड़खड़ दी आवाज आउंदी है जदों हवाई जहाज गड़गड़ाउंदे हन हवाई जहाजां दी गड़गड़ाहट टैंक जदों खड़खड़ करदे हन ਤੋਪਾਂ ਦੇ ਗੋਲੇ ਗੜਕਦੇ ਨੇ, ਮੈਂ ਬੜੇ ਬੜੇ ਵੱਡੇ ਜਰਨੈਲ ਕੰਬਦੇ ਦੇਖੇ। ਦੇਖਿਓ ਜਦੋਂ ਬੰਬ ਬਾਰੀ ਹੋਵੇਗੀ ਕਿੱਦਾਂ ਬਾਹਰ ਆਉਂਦੇ ਨੇ ਆਪਣੇ ਆਪ, ਕਿੱਦਾਂ ਅਸੀਂ ਸੌਖੇ ਤਰੀਕੇ ਨਾਲ ਉਹਨਾਂ ਨੂੰ ਗ੍ਰਿਫਤਾਰ ਕਰਦੇ ਹਾਂ। ਸਾਧ ਸੰਗਤ ਡੀਸੀ ਸਾਹਿਬ ਗੁਰਦੇਵ ਸਿੰਘ 15 ਦਿਨ ਦੀ ਛੁੱਟੀ ਦੇ ਕੇ ਚਲਾ ਗਿਆ, ਜਦੋਂ ਬਰਾੜ ਆਪਣੀ ਹਰਕਤਾਂ ਤੋਂ ਬਾਅਦ ਨਾ ਆਇਆ, ਆਪਣੇ ਬਿਆਨ ਤੋਂ ਨਾ ਬਦਲਿਆ। ਗੁਰਦੇਵ ਸਿੰਘ ਡਿਪਟੀ ਕਮਿਸ਼ਨਰ ਨੇ ਪੰਥ ਦਰਦ ਲੈ ਕੇ ਹਰਿਮੰਦਰ ਸਾਹਿਬ ਦੀ ਬਦਬੀ ਅੱਖਾਂ ਨਾਲ ਨਾ ਦੇਖਾ, 15 ਦਿਨ ਦੀ ਛੁੱਟੀ ਤੇ ਚਲਾ ਗਿਆ। ਸਾਧ ਸੰਗਤ 4 ਜੂਨ ਦੀ ਰਾਤ ਨੂੰ, 3 ਜੂਨ ਨੂੰ ਵੀ ਅੰਧਾ ਧੁੰਦ ਗੋਲੀ ਚੱਲਦੀ ਰਹੀ, 4 ਜੂਨ ਨੂੰ ਸਾਰੀ ਰਾਤ 3 ਵਾਰੀ ਕੋਸ਼ਿਸ਼ ਕੀਤੀ ਗਈ ਵੀ ਕਮਾਂਡੋ ਦੇ ਦਸਤਿਆਂ ਨੂੰ ਅੰਦਰ ਘੱਲਿਆ ਜਾਏ, ਜਿਨ੍ਹਾਂ ਨੂੰ ਗੋਲੀ ਨਹੀਂ ਲੱਗਦੀ, ਕਦੇ ਉਸ ਦਰਵਾਜ਼ਿਓ ਕਦੇ ਦੱਖਣੀ ਦਰਵਾਜ਼ਿਓ। ਪਰ 3 ਵਾਰੀ ਜਨਰਲ ਸੁਬੇਗ ਸਿੰਘ ਦੀ ਵਿਉਂਤਬੰਦੀ ਨੇ, ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਦੀ ਜੁਰਤ ਵਾਲੇ ਸ਼ਬਦਾਂ ਨੇ, ਸਾਧ ਸੰਗਤ 3 ਵਾਰੀ ਹਿੰਦੁਸਤਾਨ ਦੇ ਕਮਾਂਡੋਆਂ ਦੇ ਮੂੰਹ ਮੋੜ ਦਿੱਤੇ ਔਰ ਇੱਕ ਵੀ ਕਮਾਂਡੋ ਬਾਹਰ ਜਿਉਂਦਾ ਨਹੀਂ ਜਾਣ ਦਿੱਤਾ। ਫਿਰ ਹਵਾਈ ਜਹਾਜ਼ ਦੇ ਰਾਹੀਂ, ਹੈਲੀਕਾਪਟਰਾਂ ਦੇ ਰਾਹੀਂ ਕਮਾਂਡਰਾਂ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਸਿੰਘਾਂ 'ਚੋਂ ਇੱਕ ਸਿੰਘ ਅਜੇ ਵੀ ਜੀਵਿਤ ਹੈ, ਜਿਹੜਾ ਸਾਧ ਸੰਗਤ ਜੋਧਪੁਰ ਜੇਲ੍ਹ ਵੀ ਕੱਟ ਕੇ ਆਇਆ। ਉਹ ਕਹਿੰਦਾ ਉਸ ਵੇਲੇ ਜਦੋਂ ਹੈਲੀਕਾਪਟਰਾਂ ਦੇ ਰਾਹੀਂ ਕਮਾਂਡਰਾਂ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਗਈ, ਕਹਿੰਦਾ ਉਹ ਸਿੰਘ ਅਜੇ ਵੀ ਜੀਵਿਤ ਹੈ। ਉਹ ਕਹਿੰਦਾ ਅਸੀਂ ਲੰਗਰ ਵਾਲੇ ਮੋਰਚੇ 'ਤੇ ਬੈਠੇ ਸਾਂ, ਕਹਿੰਦਾ ਭਾਈ ਮਰੀਜ਼ ਸਿੰਘ ਸਾਡੇ ਮੋਰਚੇ ਵਿੱਚ ਆਏ ਸਨ, ਰਾਤ ਸਾਡਾ ਪਤਾ ਲੈਣ। ਸ਼ਹੀਦ ਭਾਈ ਮਰੀਜ਼ ਸਿੰਘ ਨੇ ਆ ਮਸ਼ੀਨ ਗਨ ਫੜੀ ਔਰ ਸਿੰਘਾਂ ਨੇ ਉਸ ਜਹਾਜ਼ ਦੇ ਉੱਤੋਂ ਵੀ ਕਮਾਂਡੋ ਨਹੀਂ ਉਤਰਨ ਦਿੱਤੇ। ਇਹਨਾਂ ਦੀ 4 ਤਰੀਕ ਨੂੰ ਵੀ ਹਾਰ ਹੋਈ। 5 ਤਰੀਕ ਦੀ ਰਾਤ ਨੂੰ ਫਿਰ ਇਹ ਜਿਹੜਾ ਜਨਰਲ ਕੇ ਸੁੰਦਰ ਸੀ, ਜਨਰਲ ਬਰਾੜ ਨੇ ਆਖਿਆ, ਕੇ ਸੁੰਦਰ ਜੀ ਯਾਦ ਰੱਖੋ, ਜੇ ਇਸੇ ਤਰ੍ਹਾਂ ਹੁੰਦਾ ਰਿਹਾ ਤੇ ਜਿਹੜੇ ਅੰਦਰ ਜੁਝਾਰੂ ਬੈਠੇ ਨੇ ਸਾਰੀ ਹਿੰਦੁਸਤਾਨ ਦੀ ਫੌਜ ਇਹਨਾਂ ਦੀ ਬਲੀ ਦੇ ਬੱਕਰੇ ਬਣ ਜਾਏਗੀ, ਇੱਕ ਵੀ ਫੌਜੀ ਜਿਉਂਦਾ ਨਹੀਂ ਰਹੇਗਾ ਔਰ ਅੰਦਰ ਕਾਬਜ ਨਹੀਂ ਹੋਵਾਂਗੇ। ਜੇ ਇੱਥੇ ਟੈਂਕ ਤੇ ਤੋਪਾਂ ਨਾ ਆਈਆਂ ਤੇ ਅਸੀਂ ਆਪਣੇ ਮਿਸ਼ਨ 'ਚ ਸਫਲ ਨਹੀਂ ਹੋਵਾਂਗੇ। ਫਿਰ ਕੇ ਸੁੰਦਰ ਨੇ ਦਿੱਲੀ ਤੋਂ ਇੰਦਰਾ ਕੋਲੋਂ ਮਨਜ਼ੂਰੀ ਮੰਗਾਈ ਟੈਂਕਾਂ ਦੀ, ਟੈਂਕ ਦੇ ਪਹਿਲਾਂ ਹੀ ਆਏ ਹੋਏ ਸਨ, ਸਿਰਫ ਅੱਗੇ ਆਉਣ ਦੀ ਲੋੜ ਸੀ। 5 ਤਰੀਕ ਨੂੰ ਰਾਤ 11 ਵਜੇ ਦੇ ਕਰੀਬ ਪਹਿਲਾਂ ਟੈਂਕ ਮੰਜੀ ਸਾਹਿਬ ਦੇ ਹਾਲ ਅੱਗੋਂ ਦੀ ਗਿਆ, ਥੰਮ ਹੋਣ ਕਰਕੇ ਨਾ ਲੰਘਿਆ। ਫਿਰ ਲੰਗਰ ਸਾਹਿਬ ਦੇ ਅੱਗੋਂ ਦੀ ਡਿਉੜੀ ਤੋੜ ਕੇ ਜਿਹੜੀ ਹੈ ਉਹ ਫਰਸ਼ ਤੋੜ ਕੇ, ਪੌੜੀਆਂ ਤੋੜ ਕੇ ਟੈਂਕ ਅੰਦਰ ਲੰਘਾਏ ਗਏ। ਸਾਰੀ ਰਾਤ ਬੰਬਬਾਰੀ ਹੁੰਦੀ ਰਹੀ, ਸਾਰਾ ਸਾਧ ਸੰਗਤ ਸਿੰਘ ਗੁਰੂ ਕੇ ਸੂਰ ਮੇ ਡਟੇ ਰਹੇ ਔਰ ਇੱਕ ਵੀ ਜੀਵਤ ਨਾ ਛੱਡਿਆ। ਸਾਧ ਸੰਗਤ ਅੱਧੀ ਰਾਤ ਵੇਲੇ ਜਨਰਲ ਸੁਬੇਗ ਸਿੰਘ ਕਿਸੇ ਮੋਰਚੇ ਵਿੱਚ ਟੈਂਕਾਂ ਦਾ ਮੁਕਾਬਲਾ ਕਰਨ ਵਾਸਤੇ ਸਿੰਘਾਂ ਨੂੰ ਕੁਝ ਸਿਖਾਉਣ ਗਏ ਸਨ। ਉਸ ਵੇਲੇ ਇੱਕ ਬ੍ਰਸ਼ਟ ਵੱਜਾ, ਜਨਰਲ ਸਾਹਿਬ ਜੀ ਦੀ ਖੱਬੀ ਬਾਂਹ ਤੇ ਇੱਕ ਪਾਸਾ ਸ਼ਰਣੀ ਸ਼ਰਣੀ ਹੋ ਗਿਆ। ਉਸ ਵੇਲੇ ਹਥਿਆਰ ਹੱਥ ਵਿੱਚ ਸੀ, ਮਸ਼ੀਨ ਗਨ, ਅਕਾਲ ਤਖਤ ਸਾਹਿਬ ਦੇ ਭੋਰੇ ਵਿੱਚ ਵਾਪਸ ਆਏ। ਸੰਤਾਂ ਨੇ ਦੇਖਿਆ ਵੀ ਜਨਰਲ ਸਾਹਿਬ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਨੇ। ਸੰਤਾਂ ਨੇ ਤੇ ਭਾਈ ਮਰੀਜ਼ ਸਿੰਘ ਨੇ ਸਹਾਰਾ ਦੇ ਕੇ ਉਹਨਾਂ ਨੂੰ ਮੰਜੇ ਤੇ ਹੇਠਾਂ ਲਟਾਇਆ ਤੇ ਜਨਰਲ ਸੁਬੇਗ ਸਿੰਘ ਜੀ ਆਖਣ ਲੱਗੇ, ਮਹਾਂਪੁਰਖੋ, ਭਾਈ ਮਰੀਜ਼ ਸਿੰਘ ਜੀ ਫੈਡਰੇਸ਼ਨ ਵਾਲੇ ਮੁੰਡਿਆਂ ਨੂੰ ਆਖਣ ਲੱਗੇ, ਲਿਆਓ ਵੱਡੀਆਂ ਵੱਡੀਆਂ ਪੱਟੀਆਂ। ਜਨਰਲ ਸੁਬੇਗ ਸਿੰਘ ਜੀ ਆਖਣ ਲੱਗੇ, ਪ੍ਰਧਾਨ ਸਾਹਿਬ, ਹੁਣ ਪੱਟੀਆਂ ਦੀ ਲੋੜ ਨਹੀਂ, ਮੇਰਾ ਖਿਆਲ ਹੈ ਵੀ ਗੁਰੂ ਸਾਹਿਬ ਨੇ ਮੇਰੀ ਸੇਵਾ ਜਿੰਨੀ ਲੈਣੀ ਸੀ ਲੈ ਲਈ ਹੈ, ਹੁਣ ਮੇਰੀ ਸ਼ਹਾਦਤ ਦੀ ਤਿਆਰੀ ਹੈ, ਹੁਣ ਮੈਨੂੰ ਪੱਟੀਆਂ ਨਾ ਕੀਤੀਆਂ ਜਾਣ। ਜਨਰਲ ਸੁਬੇਗ ਸਿੰਘ ਨੇ ਆਖਿਆ, ਮਹਾਂਪੁਰਖੋ, ਵੇਖ ਲਓ ਮੈਂ ਹਥਿਆਰ ਲੈ ਕੇ ਤੁਹਾਡੇ ਕੋਲ ਇਸ ਇੱਛਾ ਨਾਲ ਵਾਪਸ ਆਇਆ ਵੀ ਅੰਤਮ ਮੇਰੀ ਸ਼ਹਾਦਤ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਤੇ ਤੁਹਾਡੇ ਅੰਤਮ ਦਰਸ਼ਨ ਕਰਕੇ ਹੋਵੇ। ਸੰਤ ਮਹਾਂਪੁਰਖੋ, ਅਰਦਾਸ ਕਰੋ, ਖਾਲਸਾ ਪੰਥ ਦੀ ਸੇਵਾ ਕਰਦਾ ਮੇਰੇ ਕੋਲ ਉਹ ਪੁੱਲ ਹੋ ਗਈ ਹੋਵੇ, ਗੁਰੂ ਮਾਫ ਕਰੇ। ਸੰਤ ਬਾਬਾ ਜਰਨੈਲ ਸਿੰਘ ਨੇ ਇੱਕ ਸ਼ਬਦ ਪੜਿਆ, ਹੌਲੀ ਜਿਹੀ ਸ਼ਬਦ ਪੜਿਆ, ਉਸ ਤੋਂ ਬਾਅਦ ਛੋਟੀ ਜਿਹੀ ਅਰਦਾਸ ਕੀਤੀ। ਜਨਰਲ ਸੁਬੇਗ ਸਿੰਘ ਜੀ ਕੌਮ ਦੀ ਸੇਵਾ ਕਰਦੇ ਸ਼ਹਾਦਤ ਹੋ ਗਏ। ਸਾਰੀ ਰਾਤ ਟੈਂਕਾਂ ਦੀ ਬੰਬਾਰੀ ਚੱਲਦੀ ਰਹੀ। ਸ੍ਰੀ ਅਕਾਲ ਤਖਤ ਸਾਹਿਬ ਨੂੰ ਟਹਿ ਢੇਰੀ ਕਰ ਦਿੱਤਾ ਗਿਆ, ਥੰਮ ਵੀ ਡੇਗ ਦਿੱਤੇ ਗਏ, ਕੇਵਲ ਸਰੀਏ ਲੱਭਦੇ ਸਨ। ਸਾਧ ਸੰਗਤ ਗਿਆਨੀ ਪ੍ਰੀਤਮ ਸਿੰਘ ਜੀ ਹੈੱਡ ਗ੍ਰੰਥੀ ਹੋਏ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ, ਉਹਨਾਂ ਨੇ ਗੁਰਮਤ ਪ੍ਰਕਾਸ਼ ਇੱਕ ਵਾਰੀ ਲੇਖ ਦਿੱਤਾ ਸੀ, ਕਹਿੰਦੇ ਨੇ ਅਕਾਲ ਤਖਤ ਸਾਹਿਬ ਦੇ ਕੋਲ ਇੱਕ ਛੋਟਾ ਜਿਹਾ ਕਮਰਾ ਸੀ, ਅਸੀਂ ਉਸ ਕਮਰੇ 'ਚ ਬੈਠੇ ਸਾਂ, ਮੈਂ ਅਤੇ ਮੇਰੇ ਦੋ ਸੇਵਾਦਾਰ। ਕਹਿੰਦੇ ਨੇ ਭਾਈ ਅਮਰੀਕ ਸਿੰਘ ਜੀ 6 ਵਜੇ ਉਸ ਬਾਥਰੂਮ 'ਚ ਆਏ, ਭਾਈ ਪ੍ਰੀਤਮ ਸਿੰਘ ਸਿੰਘ ਸਾਹਿਬ ਨੂੰ ਭਾਈ ਮਰੀਕ ਸਿੰਘ ਨੇ ਆਣ ਕੇ ਫਤਿਹ ਬੁਲਾਏ ਤੇ ਸਿੰਘ ਸਾਹਿਬ ਗਿਆਨੀ ਪ੍ਰੀਤਮ ਸਿੰਘ ਟਕਸਾਲ 'ਚ ਪੜੇ ਹੋਏ ਸਨ। ਗਿਆਨੀ ਪ੍ਰੀਤਮ ਸਿੰਘ ਜੀ ਆਖਣ ਲੱਗੇ, ਭਾਈ ਮਰੀਕ ਸਿੰਘ ਜੀ ਹੁਣ ਦੱਸੋ ਤੁਹਾਡਾ ਕੀ ਪ੍ਰੋਗਰਾਮ ਹੈ, ਸੰਤਾਂ ਦਾ ਕੀ ਪ੍ਰੋਗਰਾਮ ਹੈ। ਸਾਰੀ ਰਾਤ ਟੈਂਕਾਂ ਦੇ ਤੋਪਾਂ ਨੇ ਗੋਲਾਬਾਰੀ ਬੰਦ ਨਹੀਂ ਕੀਤੀ, ਸਾਰੀ ਰਾਤ ਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਦੇ ਰਹੇ ਨੇ, ਹੁਣ ਤੁਹਾਡਾ ਪ੍ਰੋਗਰਾਮ ਕੀ ਹੈ। ਕਹਿੰਦੇ ਨੇ ਭਾਈ ਅਮਰੀਕ ਸਿੰਘ ਸ਼ਹੀਦ ਨੇ ਚੜ੍ਹਦੀ ਕਲਾ ਦੇ ਜਵਾਬ ਦਿੱਤਾ, ਸਿੰਘ ਸਾਹਿਬ ਜੀ ਫਿਕਰ ਨਾ ਕਰੋ, ਸਾਡਾ ਪ੍ਰੋਗਰਾਮ ਬਣ ਗਿਆ ਹੈ। ਸੰਤ ਬਾਬਾ ਜਰਨੈਲ ਸਿੰਘ ਜੀ 8 ਵਜੇ ਆਪਣੇ ਨਿਤਨੇਮ ਤੋਂ ਉੱਠਣਗੇ, ਪੋਰੇ ਵਿੱਚੋਂ 8 ਵਜੇ ਉੱਠਣਗੇ ਨਿਤਨੇਮ ਕਰਕੇ, ਔਰ 8:30 ਵਜੇ ਸੰਤ ਬਾਬਾ ਜਰਨੈਲ ਸਿੰਘ ਆਪਣੀ ਸ਼ਹਾਦਤ ਦੀ ਆਪ ਅਰਦਾਸ ਕਰਨਗੇ। ਸ਼ਹੀਦ ਭਾਈ ਮਰੀਕ ਸਿੰਘ ਨੇ ਹੱਸ ਕੇ ਆਖਿਆ, ਸਿੰਘ ਸਾਹਿਬ ਗਿਆਨੀ ਪ੍ਰੀਤਮ ਸਿੰਘ ਜੀ 8:30 ਵਜੇ ਸ਼ਹੀਦੀ ਦੀ ਅਰਦਾਸ ਕਰਾਂਗੇ। ਸਿੰਘ ਇਸ ਤਰ੍ਹਾਂ ਭੋਰੇ ਤੋਂ ਨਿਕਲਣਗੇ ਜਿਵੇਂ ਬੱਬਰ ਸ਼ੇਰ ਬੇਲੇ ਵਿੱਚੋਂ ਨਿਕਲਦੇ ਹਨ। ਵੇਖਿਓ ਇਸ ਕਮਰੇ ਵਿੱਚੋਂ ਕਿਵੇਂ ਅਸੀਂ ਨਿਕਲਦੇ ਹਾਂ। ਸਾਧ ਸੰਗਤ ਜਦੋਂ 6 ਵਜੇ ਤੇ ਉਹ ਸਿੰਘ ਅਜੇ ਵੀ ਜਿਉਂਦਾ ਹੈ ਜਿਹੜਾ ਕਹਿੰਦਾ ਮੈਂ ਉਸ ਵੇਲੇ ਕੋਲ ਸਾਂ, ਉਹਨੇ ਆਖਿਆ ਮੁਖਤਿਆਰ ਸਿੰਘ, ਉਸ ਸਿੰਘ ਦਾ ਨਾਮ ਹੈ, ਉਹ ਕਹਿੰਦਾ ਸੰਤ ਬਾਬਾ ਜਰਨੈਲ ਸਿੰਘ ਨੇ ਆਪਣੇ ਪੀ ਅਰਸ਼ਪਾਲ ਸਿੰਘ ਨੂੰ ਆਖਿਆ, ਅਰਸ਼ਪਾਲ ਸਿੰਘ ਰਿਆਦੀਓ ਦੀ ਖਬਰ ਸੁਣ ਵੀ ਕਰਫਿਊ ਬਾਰੇ ਕੀ ਆਖਿਆ ਜਾਂਦਾ ਹੈ। ਅਰਸ਼ਪਾਲ ਸਿੰਘ ਨੇ ਆਖਿਆ ਜੀ ਅੱਗੇ ਕਰਫਿਊ ਸੀ 6 ਵਜੇ ਤੱਕ, ਹੁਣ ਗੌਰਮੈਂਟ ਨੇ ਵਧਾ ਕੇ 9 ਵਜੇ ਤੱਕ ਕਰ ਦਿੱਤਾ ਵੀ 9 ਵਜੇ ਕਰਫਿਊ ਖੁੱਲੇਗਾ। ਸੰਤ ਆਖਣ ਲੱਗੇ ਸਰ 9 ਵਜੇ ਕਰਫਿਊ ਖੁੱਲੇਗਾ, 9:00 ਕੁਝ ਮਿੰਟ ਤੇ ਅਸੀਂ ਸ਼ਹੀਦੀ ਪ੍ਰਾਪਤ ਕਰਾਂਗੇ। ਸਿੰਘਾਂ ਨੂੰ ਆਖਣ ਲੱਗੇ ਭਾਈ ਜਿੰਨੇ ਸ਼ਹੀਦ ਹੋਣਾ ਉਹ ਸਾਡੇ ਨਾਲ ਤਿਆਰ ਹੋ ਜਾਓ, ਬਾਕੀ ਜਿੰਨੇ ਬਾਹਰ ਜਾਣਾ ਬਾਹਰ ਚਲੇ ਜਾਓ। ਉਹਨਾਂ ਵਿੱਚੋਂ ਕੇਵਲ ਇੱਕ ਹੀ ਪਤੰਗੀ ਰਹਿ ਗਿਆ ਸੀ 14 ਸਾਲਾਂ ਦਾ, ਜਿਨ੍ਹਾਂ ਨੂੰ ਸੰਤਾਂ ਨੇ ਆਖਿਆ ਵੀ ਇਹਨਾਂ ਨੂੰ ਯਾਤਰੂਆਂ ਦੇ ਕਮਰੇ ਵਿੱਚ ਛੱਡ ਆਓ। ਸਾਧ ਸੰਗਤ ਜਿਹੜੇ ਸਿੰਘਾਂ ਨੂੰ ਮੁਕੱਦਮਾ ਨਹੀਂ ਸੀ ਉਹਨਾਂ ਨੂੰ ਸੰਤਾਂ ਨੇ ਤੋੜ ਦਿੱਤਾ। ਫਿਰ 9:00 ਕੁਝ ਮਿੰਟ ਤੇ ਸੰਤ ਆਪਣੇ 35-40 ਸਿੰਘਾਂ ਦੇ ਸਮੇਤ ਇਸ ਤਰ੍ਹਾਂ ਨਿਕਲੇ। ਸ੍ਰੀ ਅਕਾਲ ਤਖਤ ਸਾਹਿਬ ਪਹਿਲੀ ਮੰਜ਼ਿਲ ਤੇ ਆ ਗਏ, ਹਰਗੋਬਿੰਦ ਸਾਹਿਬ ਮਹਾਰਾਜ 6ਵੇਂ ਪਾਤਸ਼ਾਹ ਮੱਥਾ ਟੇਕ ਕੇ ਸ਼ਹੀਦੀ ਦੀ ਅਰਦਾਸ ਕਰਕੇ ਛੋਟੀ ਜੀ। ਸਾਧ ਸੰਗਤ ਇਸ ਤਰ੍ਹਾਂ ਨਿਕਲੇ ਨਿਸ਼ਾਨ ਸਾਹਿਬਾਂ ਨੂੰ। ਸਾਧ ਸੰਗਤ ਉਸ ਵੇਲੇ ਜਿਹੜੀ ਫੌਜ ਸੀ ਉਸ ਵੇਲੇ ਦੀਵਾਰਾਂ ਦਾ ਓਲਾ ਲੈ ਕੇ ਫਾਇਰਿੰਗ ਕਰ ਰਹੇ ਸੀ, ਪਰ 35-40 ਸਿੰਘ ਜਿਹੜੇ ਸੰਤਾਂ ਦੇ ਨਾਲ ਸਨ, ਭਾਈ ਅਮਰੀਕ ਸਿੰਘ ਹੋਰੀ ਦੇ ਸੰਤ, ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਖੁੱਲ੍ਹੇ ਮੈਦਾਨ ਵਿੱਚ ਫੌਜਾਂ ਦਾ ਮੁਕਾਬਲਾ ਕੀਤਾ, ਔਰ ਫੌਜਾਂ ਦੇ ਢੇਰ ਲੱਗੇ ਹੋਏ ਸਨ। ਜਿੰਨੇ ਸਿੰਘ ਸਨ ਉਹ ਵੀ ਸ਼ਹਾਦਤ ਪ੍ਰਾਪਤ ਕਰ ਗਏ। ਭਾਈ ਅਮਰੀਕ ਸਿੰਘ ਅਜੇ ਜ਼ਖਮੀ ਸੀ, ਉਹਨੂੰ 2 ਸਿੰਘ ਗਏ ਲੈ ਕੇ ਕਮਰੇ 'ਚ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਲ। ਭਾਈ ਅਮਰੀਕ ਸਿੰਘ ਨੇ ਜ਼ਖਮੀ ਹੋਇਆ ਬਾਹਰ ਦੇਖਿਆ, ਭਾਈ ਅਮਰੀਕ ਸਿੰਘ ਨੇ ਆਖਿਆ ਸਿੰਘੋ ਪਾਣਾ ਵਾਪਰ ਗਿਆ ਹੈ, ਸੰਤ ਸ਼ਹਾਦਤ ਪ੍ਰਾਪਤ ਕਰ ਗਏ ਨੇ। ਭਾਈ ਅਮਰੀਕ ਸਿੰਘ ਨੇ ਆਖਿਆ ਸਿੰਘੋ ਪਾਣਾ ਵਾਪਰ ਗਿਆ ਹੈ, ਸੰਤ ਸ਼ਹਾਦਤ ਪ੍ਰਾਪਤ ਕਰ ਗਏ ਹਨ। ਜਿਸ ਪਿਆਰੇ ਸੇ ਨਿਉਤ ਸਾਗਾ ਮਰ ਚੱਲੀ ਹੈ, ਤ੍ਰਿਗ ਜੀਵਨ ਸੰਸਾਰ ਪਾ ਕੇ ਪਾਸੇ ਜੀਵਣਾ, ਤ੍ਰਿਗ ਹੁਣ ਸਾਡਾ ਜੀਵਣਾ। ਭਾਈ ਅਮਰੀਕ ਸਿੰਘ ਨੇ ਆਪਣੀ ਥਾਮਸ ਗਨ ਲੈ ਕੇ ਉਸੇ ਵੇਲੇ ਰੀਂਗਦੇ ਹੋਏ ਬਾਹਰ ਆਏ, ਜ਼ਖਮੀ ਹਾਲਤ ਵਿੱਚ ਆਏ। ਜਬ ਆਪ ਕੀ ਔਦ ਨਿਦਾਨ ਬਣਿਆ, ਅਤਿ ਹੀ ਰਣ ਮੈਂ ਤਬ ਜੂਝ ਮਰੂੰ, ਬਾਹਰ ਆਏ ਔਰ ਬਾਹਰ ਆਣ ਕੇ ਉਹਨਾਂ ਨੇ ਖੁੱਲ੍ਹੇ ਮੈਦਾਨ ਨੂੰ ਸ਼ਹਾਦਤ ਪ੍ਰਾਪਤ ਕੀਤੀ। ਸਾਧ ਸੰਗਤ ਉਹਨਾਂ ਦੇ ਮਹਾਨ ਕਾਰਨਾਮੇ ਨੂੰ ਸਦਾ ਵਾਸਤੇ ਯਾਦ ਕੀਤਾ ਜਾਵੇਗਾ। ਪਰ ਮੈਂ ਇੱਕ ਬੇਨਤੀ ਕਰਾਂ, ਉਸ ਤੋਂ ਬਾਅਦ ਜੋ ਕੁਝ ਸਾਡੇ ਨਾਲ ਕੀਤਾ ਗਿਆ, ਰੈਫਰੈਂਸ ਲਾਇਬ੍ਰੇਰੀ ਨੂੰ ਅੱਗ ਲਾਈ ਗਈ, ਹਰਿਮੰਦਰ ਸਾਹਿਬ ਦੇ 250 ਗੋਲੀਆਂ ਦੇ ਨਿਸ਼ਾਨ ਸਨ। ਸਾਧ ਸੰਗਤ ਜਿਹੜਾ ਵੀ ਲੱਭਾ ਉਹਨੂੰ ਉਹਦੀਆਂ ਪੱਗਾਂ ਨਾਲ ਬਾਵਾਂ ਬਣ ਬਣ ਕੇ ਗੋਲੀਆਂ ਨਾਲ ਦਾਣਿਆਂ ਵਾਂਗ ਪੁੰਨ ਦਿੱਤਾ ਗਿਆ। ਜਿਹੜੇ ਸਿੰਘ ਜੀਵਤ ਸਨ ਉਹਨਾਂ ਨੂੰ ਹਸਪਤਾਲਾਂ 'ਚ ਜਾ ਕੇ ਵੀ ਗੋਲੀਆਂ ਨਾਲ ਪੁੰਨਿਆ ਗਿਆ। ਸਾਧ ਸੰਗਤ ਮੈਂ ਪੰਥ ਨੂੰ ਬੇਨਤੀ ਕਰਾਂਗਾ, ਆਪ 'ਚ ਏਕਤਾ ਰੱਖੋ, ਇਤਫਾਕ ਰੱਖੋ। ਜਿਹੜੀ ਇਹ ਜੰਗ ਜਿੱਤੀ ਗਈ ਹੈ, ਜੰਗ ਜਿੱਤੀ ਸੀ ਖਾਲਸੇ ਨੇ। ਸਾਧ ਸੰਗਤ ਟੈਂਕੀ ਤੇ ਇਹਨਾਂ ਦੀ ਹਾਰ ਹੋਈ, ਇਹਨਾਂ ਦੀ ਲੰਗਰ ਤੇ ਹਾਰ ਹੋਈ, ਇਹਨਾਂ ਦੀ ਪ੍ਰਕਰਮਾ 'ਚ ਹਾਰ ਹੋਈ, ਇਹਨਾਂ ਦੀ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਹਾਰ ਹੋਈ। ਜਦੋਂ ਕੋ ਸਿੰਘ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਸਿਰ ਕੁਰਬਾਨ ਕਰਦੇ ਉਸ ਵੇਲੇ ਪੰਥ ਦੀ ਜਿੱਤ ਹੁੰਦੀ ਹੈ। ਸਾਧ ਸੰਗਤ मैं हम बेनती करा जनरल बराड़ अपनी कलमना लिखता है जेड़ा कहिंदा सी ना दो घंटे च गोडे टेक जाणगे जनरल बराड़ कहिंदा मैनू कहना पैंदा है सानू कहना पएगा कि जिस दृढ़ इरादे दे नाल संत जरनैल सिंह दे ओहदे सिंह मोर्चियां दे डटे रहे जिस हाथ नाल ते जिस दिलेरी नाल उन्होंने भारतीय फौजां दा मुकाबला ते टैंकां दा मुकाबला कीता संत जरनैल सिंह रातों रात हिंदुस्तान ही नहीं सारे संसार के महान सूरमे वो सूरमा होकर नितरिया साध संगत जनरल बराड़ कहिंदा है साध संगत मैं इस करके नौजवानों ने बेनती करता हूं शांत रहना चाहिए शांत इस करके जिहड़ी साडे दे भाजी चाढ़ी सी ना जिन्हां ने साडे दे भाजी चाढ़ी सी वह साडे सूरमिया ने खालसा पंथ का मन ठंडा कर दिता है भाई सतवंत सिंह भाई बेअंत सिंह भाई हरजिंदर सिंह भाई सुखा सिंह भाई बाबा केर सिंह साढ़े नौजवानों को शांत रहना चाहिए पहलियां भाजियां ला दित्तियां ने जगो जगो अगो को चाड़ेगा फिर वेखी जाएगी नौजवानों हुण शांत रहो शांत रह के तरक्कियां करो करो पढ़ो लिखो विद्या विच अगे निकलो संसार के झंडे चलाओ हुण अपनी विद्या दे ये बाजी ये जिहड़ी जित सी वो पंथ ने जित ली है अगो जदों फिर को भाजी चाड़ेगा फिर जितांगे साध संगत टाइम दे रह गया थोड़ा पर मैं एक बेनती करांगा भी एक बारी चरण से सफरी दे नाल मैं तीन दिन रहा वो कवि बड़ा व्यागत एन प्यार ते विरागना भरिया होया सी चरण से सफरी ने मैनू एक कविता सुनाई जिहड़ी मैं उन्हां कोलों लिख ली जदों हदों वध अत्याचार होवे रब दे कोमल कवि भी पड़क उठते हैं कवि सफरी जी ने जिहड़ी कविता सुनाई वह सारे शहीदों नूं समर्पित है जां कोई लड़के शहीद होया जां कोई उस तरह जातरू शहीद होया गुरु अर्जन साहब का शहादत दिहाड़ा मनाउण लई जिहड़े आए सन जिहड़े मैं चार पंक्तियां चार लैणा पढ़ लगा सफरी जी दियां वह सारे शहीदों नूं समर्पित हैं ये बाजी एवें नहीं दित्ती गई सफरी जी कहिंदे ने साडा गौरवमई इतिहास है तेरे खंडे बाटे अमृत दी दाता तू सीर निवारी तेरे खंडे बाटे अमृत दी दाता तू सीर निवारी सिखी नू खत्म करें दी लई हर कुटल हुकूमत हारी पर भारत दे विच हाली भी सिंघां दा पलड़ा भारी वारी सिर सिंगो सिर देवो सतगुर ने तेरे वारी एक सिंह सभा विच कूक पियाए वारी मेरी वारी ए कौम मुकाया नहीं मुकदी पर जबर अजे भी जारी तेरे खंडे बाटे अमृत दी दाता तां सीर निवारी ए अमृत पीता खंडे दा नहीं कदे अकारथ जा सकदा नहीं जाच अटक नू अटकन दी सिंह अटक नू भी अटका सकदा बिरशां दे पत्तर खा के भी सिंह मौत डैन नू खा सकदा मस्सा रंगड़ हर मंदर नाची दा नाच नचा सकदा ओदी कबर तो जाके पोछ लवो असी रकम किस तरह तारी तेरे खंडे बाटे अमृत दी दाता तसीर निवारी सिंह जदों नी मौज च आउंदे ता मेरां दी वर्षा कर देंदे जितियां होईयां सल्तनतां ए मुड़ वापस परता देंदे हरमंदर इन्हां दा ढाए कोई सब कुछ ओहदा ढा देंदे तलवार पकड़ के कुल लेखा ओहदा सने व्याज चुका देंदे इन वरी सतारी डायर दी जा लंडन भुगत सवारी तेरे खंडे बाटे अमृत दी दाता तसीर निवारी आखिरी वचन पढ़ के समाप्ति करिए सिर लथ वतन दे नौजवान अज जेलां दे विच ताड़े गए संताली विच सिंह उजड़ गए फिर विच चौरासी जाड़े गए ننکانے والے ساکے تو وی ود کے پڑے پہاڑے گئے ادو ایک لشمن سڑیا سی ہوں ہزاراں لشمن ساڑے گئے بھارت دے پھرکو ٹولے نے سن ماری جرب کراری اے تیرے کھنڈے باٹے امرت دی داتا تسیر نیاری اے ہن تانوں ایک بینتی ہے کنی کتراو ناسنگو ہن کھول سمیں دے کان دو ہمت دا مارو بن کوئی جالم دا بستر بن دو جے سکھ ہو تیگ بہادر دے تے دسوں پتا نو مان دے آرا نا سیس فراو ہونے آرے دے دندے پان دے سفری ہون بھی پتا نہیں سینی ازی پہلا بڑی سہاری سفری ہون بھی پتا نہیں سینی ازی پہلا بڑی سہاری تیرے کھنڈے باٹے امرت دی داتا تسیر نیاری تیرے کھنڈے باٹے امرت دی داتا تسیر نیاری اور جی پائی صاحب جی رسنا تو ہوں شبدی ارتھ شرمن کریے جی ہاں
ستنام سری واہے گرو صاحب جی سوہی محلہ پنجواں اب چل نگر گوبند گرو کا نام جپت سکھ پایا رام
اب چل کہندے نے او پرمیشر جڑا اب چل ہے انہیں اس شریر نو مہاراج سچے پاتشاہ کہندے نے جنہیں نام جپیا جنہیں دا سمرن کیتا او دا شریر اب چل نگر بن گیا پرمیشر تے گرو نے انہوں اب چل نگر بنا دیتا
من اچھے سے ہی پھل پائے کرتا آپ وسایا رام
جڑے نام سمر دے نے او من اچھے پھل پراپت کر لیندے نے انہاں دے اس سری روپی نگر نو پرمیشر آپ ہی وسندا ہے
کرتا آپ وسایا سرب سکھ پایا پوت پائی سکھ بگاسے
جنہاں دے سری روپی نگر نو پرمیشر آپ وسا دے گرو دے پوت بھی سکھ پاؤندے نے گرو دے سکھ بھی پوت پاؤندے نے گرو دے سربندی بھی سکھ پاؤندے نے
گن گاو ہے پورن پرمیشور کارج آیا راسے
ہر ویلے پرمیشور دا گن گاؤندے رہندے نے انہاں دے سارے کارج راس ہو جاندے نے
رب آپ سوامی آپ رکھا آپ پتا آپ مایا
جڑے پربھو دا سمر کردے نے پربھو انہاں دا آ مالک بندا ہے پرمیشور آپ ہی انہاں دی ماتا دے آپ ہی پتا بندا ہے
کہو نانک ستگر بلہاری جن ایہو تھان سہایا
حضور کہندے نے میں اپنے گرو تو واری واری جانا ہاں جن اس شریر نو سونا بنا دیتا ہے
ہر مندر ہٹنا لے سوہے جس وچ نام نواسی رام
پاسا نگر وچ گھر وی ہوندے نے بازار وی ہوندے نے سارے گیان اندرے ہن سونے بن گئے نے جس وچ رب نے اپنے نام دا واسا کر دیتا ہے جی
سنت بھگت ہر نام آراد ہے کٹی ہے جم کی پھاسی رام
اس نظر وچ بیٹھ کے پربھو دے سنت دے بھگت او دا نام سمرن کردے رہندے نے انہاں دے جما دی پھانسی کٹی جاندی ہے جی
کٹی جم پھاسی پرب ابناسی ہر ہر نام تے آئے
انہاں دی پھانسی کٹی جاندی جمع والی جڑے پربھو دا نام تے آندے نے جی
سگل سمگری پورن ہوئی من اچھے پھل پائے
جمع دی پھانسی کٹن واسطے جڑی سمگری چاہیے انہاں کول پوری ہوندی ہے انہاں نوں من اچھے پھل پراپت ہوندے نے
سنت سجن سکھ مان رلیاں دکھ درد بھرم ناسی
جڑے پربھو دے سنت پیارے سجن ہن او رنگ رلیاں مان دے نے پاو کے سکھ من دا آنند مان دے نے ہر نام تیائے پربھو دا نام تیاؤندے نے انہاں دے دکھ درد بھرم سارے ناس ہو جاندے نے
سبد سوارے ستگر پورا نانک سد بل جاسی
حضور آکھن لگے جنہاں نوں پورے گرو نے اپنے شبد چلا کے سوار دیتا ہے نانک انہاں تو وارے وارے جاندا جی
دات خسم کی پوری ہوئی نت نت چڑھے سوائی رام
جنہاں تے پرمیشور دی پوری بخشش ہوے انہاں نوں جڑی نام دی دات ملدی ہے نت ہی او سوائی پاو کے وادی جاندی ہے
پار برہم خسمانا کیا جس دی وڈی وڈیائی رام
وہ پرمیشور جڑا بینت ہے اپنے سیوک تے آپ ہی میر پریا ہاتھ رکھدا ہے
آد جگاد بھگتن کا راکھا ਸੋ ਪ੍ਰਭ ਭਇਆ ਦਇਆਲਾ।
ਉਹ ਪਰਮੇਸ਼ਰ ਆ ਜਗਾ ਤੋਂ ਲੈ ਕੇ ਆਪਣੇ ਭਗਤਾਂ ਦੀ ਰਾਖੀ ਕਰਦਾ ਆਇਆ ਹੈ, ਉਹ ਪ੍ਰਭੂ ਆਪਣੇ ਭਗਤਾਂ ਦੀ ਦਇਆ ਕਰਨ ਵਾਲਾ ਹੈ।
ਜੀ ਜੰਤ ਸਭ ਸੁਖੀ ਵਸਾਏ, ਪ੍ਰਭ ਆਪੇ ਕਰ ਪ੍ਰਤਪਾਲਾ।
ਸਾਰੇ ਜੀ ਜੰਤ ਜਿੰਨੇ ਵੀ ਉਹਦੀ ਸ਼ਰਨ ਵਿਚ ਆਉਂਦੇ ਨੇ, ਸਾਰੇ ਜੀ ਜੰਤਾਂ ਨੂੰ ਸੁਖੀ ਰੱਖਦਾ ਹੈ, ਉਹਨਾਂ ਦੀ ਪ੍ਰਤਪਾਲਣਾ ਕਰਦਾ ਹੈ। ਜੀ
ਤਹਿ ਦਿਸ ਪੂਰ ਰਹਿਆ ਜਸ ਸੁਆਮੀ, ਕੀਮਤ ਕਹਿਣ ਨਾ ਜਾਈ।
ਉਸ ਪਰਮੇਸ਼ਰ ਦੀ ਦਸਾਂ ਦਿਸ਼ਾਵਾਂ ਵਿਚ ਸੋਭਾ ਤੇ ਜਸ ਕੀਰਤੀ ਫੈਲੀ ਹੋਈ ਹੈ, ਉਹਦੀ ਕੀਮਤ ਆਖੀ ਨੀ ਜਾ ਸਕਦੀ।
ਆਹੋ ਨਾਨਕ ਸਤਿਗੁਰ ਬਲਿਹਾਰੀ, ਜਿਨੇ ਅਬ ਚਲਨੀ ਵਰਖਾਈ।
ਹਜੂਰ ਆਖਣ ਲੱਗੇ, ਮੈਂ ਉਸ ਗੁਰੂ ਤੋਂ ਵਾਰੇ ਵਾਰੇ ਜਾਣਾ ਜਿਨੇ ਇਸ ਨਾਮ ਦੀ ਨੀਂਹ ਰੱਖ ਦਿੱਤੀ ਜਿਹੜੀ ਸਦਾ ਅਟਲ ਰਹੇਗੀ।
ਗਿਆਨ ਧਿਆਨ ਪੂਰਨ ਪਰਮੇਸ਼ਵਰ, ਹਰ ਹਰ ਕਥਾ ਨਿਤ ਸੁਣੀਐ ਰਾਮ।
ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਵਰ ਨਾਲ ਸਾਂਝ ਪਾ ਲੈਂਦਾ, ਜਿਹੜਾ ਉਹਦੇ ਨਾਲ ਆਪਣੇ ਅੰਦਰ ਧਿਆਨ ਜੋੜ ਲੈਂਦਾ ਹੈ, ਉਹਦੇ ਅੰਦਰ ਹਰ ਵੇਲੇ ਇਹੀ ਕਥਾ ਚੱਲਦੀ ਰਹਿੰਦੀ ਹੈ। ਜੀ
ਅਨਹਦ ਚੋਜ ਭਗਤ ਪਵ ਭੰਜਨ, ਅਨਹਦ ਵਾਜੇ ਧੁਨੀਐ ਰਾਮ।
ਮਹਾਰਾਜ ਆਖਣ ਲੱਗੇ ਉਹਨਾਂ ਦੇ ਅੰਦਰ ਇੱਕ ਰਸ ਵਾਜੇ ਵੱਜਦੇ ਰਹਿੰਦੇ ਨੇ। ਮਹਾਰਾਜ ਆਖਣ ਲੱਗੇ ਉਹਨਾਂ ਦੇ ਅੰਦਰ ਨਾਮ ਦੀ ਸਿਲਸਿਲਾ ਚੱਲਦੀ ਰਹਿੰਦੀ ਹੈ।
ਅਨਹਦ ਚੁਨਕਾਰੇ ਤਤ ਵਿਚਾਰੇ, ਸੰਤ ਗੋਸ਼ਟ ਨਿਤ ਹੋਵੇ।
ਉਹਨਾਂ ਦੇ ਅੰਦਰ ਸੰਤਾਂ ਦੀ ਭਾਵਕ ਪ੍ਰਭੂ ਦੇ ਪਿਆਰਿਆਂ ਦੀ ਸਿਵ ਸਲਾਹ ਦੀ ਗੋਸ਼ਟ ਚੱਲਦੀ ਰਹਿੰਦੀ ਹੈ, ਉਹਨਾਂ ਦੇ ਅੰਦਰ ਇੱਕ ਰਸ ਸਿਵ ਸਲਾਹ ਹੁੰਦੀ ਰਹਿੰਦੀ ਹੈ।
ਹਰ ਨਾਮ ਆਰਾਧ ਹੈ ਮੈਲ ਸਭ ਕੱਟ ਹੈ, ਕਿਲ ਵਿਖ ਸਗਲੇ ਖੋਵੇ।
ਜਿਹੜੇ ਪਰਮੇਸ਼ਵਰ ਦਾ ਨਾਮ ਜਪਦੇ ਨੇ ਉਹ ਆਪਣੇ ਅੰਦਰੋਂ ਪਾਪਾਂ ਦੀ ਵਿਕਾਰਾਂ ਦੀ ਮੈਲ ਕੱਟ ਲੈਂਦੇ ਹਨ। ਜੀ
ਤਹਿ ਜਨਮ ਨ ਮਰਨਾ ਆਵ ਨ ਜਾਣਾ, ਬਾਹੁੜ ਨਾ ਪਾਈਐ ਜੁਨੀਐ।
ਉਹ ਦੁਬਾਰਾ ਜਨਮ ਮਰ ਤੇ ਮਰਨ ਦੇ ਗੇੜ ਵਿਚ ਨਹੀਂ ਆਉਂਦੇ, ਉਹਨਾਂ ਨੂੰ ਸੰਸਾਰ ਤੇ ਆਉਣਾ ਜਾਣਾ ਨਹੀਂ ਪੈਂਦਾ, ਗੇੜ ਮੁੱਕ ਜਾਂਦੇ ਹਨ। ਜੀ
ਨਾਨਕ ਗੁਰ ਪਰਮੇਸ਼ਰ ਪਾਇਆ, ਜਿਸ ਪ੍ਰਸਾਦ ਇਛ ਪੁੰਨੀਐ।
ਮਹਾਰਾਜ ਆਖਣ ਲੱਗੇ ਅਸੀਂ ਉਸ ਪਰਮੇਸ਼ਰ ਨੂੰ ਪਾ ਲਿਆ ਹੈ ਜਿਹੜਾ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ। ਜੀ
ਤਹਿ ਜਨਮ ਨਾ ਮਰਨਾ ਆਵਨ ਜਾਣਾ, ਬਾਹੁੜ ਨਾ ਪਾਈਐ ਜੁਨੀਐ। ਨਾਨਕ ਗੁਰ ਪਰਮੇਸ਼ਰ ਪਾਇਆ, ਜਿਸ ਪ੍ਰਸਾਦ ਇਛ ਪੁੰਨੀਐ।
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਕੇ ਸੰਗਤਾਂ ਦਾ ਸਾਰਿਆਂ ਦਾ ਧੰਨਵਾਦ। ਸੱਚਖੰਡ ਹਰਿਮੰਦਰ ਸਾਹਿਬ ਜੀ ਦੇ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸਾਹਿਬ, ਪ੍ਰਧਾਨ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਥ ਨੂੰ ਬੇਨਤੀ ਹੈ ਭਾਈ ਸਾਰੇ ਐਨ ਪ੍ਰੇਮ ਦੇ ਨਾਲ ਇਸ ਦਿਨ ਨੂੰ ਮਨਾਈਏ। ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।